ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਜਲ ਕਾ ਚੁਲ ਪਣਾ ਕੋਟ ਮਕਾਲੜੀ ਮਸ ਧੁੱਤਿਆ ਜੂਠ ਨਾ ਉੱਤਰ ਜੇ ਸੋ ਧੋਵਾ ਤਿਸ ਉਜਲ ਕਾ ਚੁਲ ਪਣਾ ਕਾਲੜੀ ਮਾਸ ਧੁੱਤਿਆ ਜੂਠ ਨਾ ਉੱਤਰ ਜੇ ਸੋ ਧੋਵਾ ਤਿਸ ਸੱਜਣ ਸੇ ਨਾਲ ਮੈਂ ਚੱਲਦਿਆਂ ਨਾਲ ਚਲਾਨਾ ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆ ਪਾਸੋ ਜਿਤ ਵਿਆ ਟੱਠੀਆਂ ਕੰਮ ਨਾ ਆਵਣ ਵਿੱਚੋਂ ਸਖਣੀਆ ਬੱਗਾ ਬੱਗੇ ਕੱਪੜ ਤੀਰਥ ਮੰਗ ਵਸਨ ਘੁੱਟ ਘੁੱਟ ਜੀਆ ਖਾਵੜ ਬੱਗੇ ਨਾ ਕਹੀ ਅੰਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ ਸੇ ਫਲ ਕੰਮ ਨਾ ਆਵਣ ਤੇ ਗੁਣ ਮੈਂ ਤਨ ਹਨ ਅੰਦਲੇ ਭਾਰ ਉਠਾਏ ਡੂਗਰ ਵਾਟ ਬਹੁਤ ਅੱਖੀ ਲੋੜੀ ਨਾਲ ਹਾਂ ਹਉ ਚੜ ਲੰਘਾ ਕਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਨਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੈ ਜਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਨਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੈ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆ ਦੇ ਮਾਲਕ ਸਰਬ ਪ੍ਰਤ ਪਾਲਕ ਗੁਰਗੱਦੀ ਤੇ ਸੁਭਾਏ ਮਾਨ ਪ੍ਰਕਾਸ਼ਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਨਿੱਘੀ ਪਿਆਰੀ ਗੋਦ ਅੰਦਰ ਜੁੜ ਬੈਠੇ ਗੁਰੂ ਸਵਾਰੀ ਗੁਰੂ ਪਿਆਰੀ ਸਤ ਸੰਗਤ ਜੀਓ ਮਡਭਾਗੇ ਹਾਂ ਜਿਨ੍ਹਾਂ ਤੇ ਸਤਿਗੁਰਾਂ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਨੇ ਆਪਣੇ ਦਰ ਘਰ ਅੰਦਰ ਬੁਲਾ ਕਰਕੇ ਆਪਣੇ ਚਰਨ ਕਮਲਾਂ ਵਿਚ ਬਿਠਾ ਕਰਕੇ ਆਪਣੀ ਅੰਮ੍ਰਿਤ ਬਾਣੀ ਨਿਰੰਕਾਰੀ ਬਾਣੀ ਦੇ ਨਾਲ ਅਸਾਂ ਨੂੰ ਜੋੜਿਆ ਹੈ। ਸਤ ਸੰਗੀ ਜਣੋ ਜਿੱਥੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਬਾਣੀ ਦੇ ਜਾਪ ਅੰਮ੍ਰਿਤ ਬਾਣੀ ਦੀ ਕੀਰਤੀ ਕੀਰਤਨ ਰੂਪ ਵਿਚ ਸਰਵਣ ਕਰ ਰਹੇ ਹਾਂ ਉਥੇ ਸਮਾਂ ਹੋਇਆ ਹੈ ਸਾਹਿਬਾਂ ਜੀ ਦੇ ਪਾਵਨ ਪਵਿੱਤਰ ਹੁਕਮ ਜੋ ਮੇਰੇ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤੇ ਹਨ, ਇਨ੍ਹਾਂ ਪਾਵਨ ਹੁਕਮਾਂ ਦੀ ਵਿਚਾਰ ਕਰਨ ਦਾ। ਸਤਸੰਗੀ ਜਣੋ, ਕੋਈ ਸੁਨਿਆਰੇ ਨੂੰ ਕਹਿ ਦੇਵੇ ਕਿ ਇਹ ਸੁਨਿਆਰ ਤੇਰਾ ਕੰਮ ਏ ਤੋਲਣ ਦਾ, ਤੇਰਾ ਕੰਮ ਏ ਤੋਲਣ ਦਾ, ਤੇਰੇ ਕੋ ਕੰਡਾ ਵੀ ਏ ਵੱਟੇ ਵੀ ਨੇ, ਆ ਇੰਜ ਕਰ ਆ ਧਰਤੀ ਤੇ ਪਾਣੀ ਤੇ ਪਰਬਤ ਦਾ ਭਾਰ ਤੋਲ ਕੇ ਦੱਸ। ਤੇਰਾ ਕੰਮ ਏ ਤੋਲਣ ਦਾ, ਆ ਧਰਤੀ ਪਾਣੀ ਆ ਪਰਬਤ ਇਨ੍ਹਾਂ ਨੂੰ ਤੋਲ ਕੇ ਦੱਸ ਤਾਂ ਸਹੀ, ਇਹ ਕਿੰਨੇ ਕੁ ਭਾਰੇ ਨੇ, ਇਨ੍ਹਾਂ ਦਾ ਕਿੰਨਾ ਕੁ ਵਜ਼ਨ ਏ। ਤੇ ਸੁਨਿਆਰਾ ਕੀ ਕਵੇਗਾ? ਉਹ ਦੋਵੇਂ ਹੱਥ ਜੋੜ ਲਵੇਗਾ, ਸਿਰ ਝੁਕਾ ਲਵੇਗਾ, ਨੀਵੀਂ ਪਾ ਲਵੇਗਾ, ਆਖੇਗਾ ਭਲਿਆ ਕਿਉਂ ਮਜ਼ਾਕ ਕਰਦਾ ਏ, ਮੇਰੇ ਵਸ ਵਿਚ ਧਰਤੀ ਤੋਲਣ ਦੀ ਸਮਰੱਥਾ ਨਹੀਂ, ਮੇਰੇ ਵਸ ਵਿਚ ਪਰਬਤ ਤੋਲਣ ਦੀ ਸਮਰੱਥਾ ਨਹੀਂ, ਮੇਰੇ ਵਸ ਸਮੁੰਦਰ ਸਾਗਰ ਨੂੰ ਮਾਪਣ ਦੀ ਤੋਲਣ ਦੀ ਸਮਰੱਥਾ ਨਹੀਂ। ਕਿਉਂ? ਕਿਉਂਕਿ ਮੇਰੇ ਕੋ ਜਿਹੜੇ ਵੱਟੇ ਨੇ ਨਾ, ਉਹ ਨੇ ਤੋਲਾ ਮਾਸਾ ਰਤੀਆਂ, ਤੋਲਣ ਵਾਲੇ ਛੋਟੇ ਛੋਟੇ ਵੱਟੇ ਨੇ, ਇਨ੍ਹਾਂ ਛੋਟੇ ਛੋਟੇ ਵੱਟਿਆਂ ਦੇ ਨਾਲ ਪਰਬਤ ਪਹਾੜ ਪਾਣੀ ਨਹੀਂ ਤੋਲੇ ਜਾ ਸਕਦੇ, ਇਨ੍ਹਾਂ ਵੱਟਿਆਂ ਦੇ ਨਾਲ ਪਰਬਤ ਪਹਾੜ ਪਾਣੀ ਨਹੀਂ ਤੋਲੇ ਜਾ ਸਕਦੇ। ਧਰਤੀ ਪਾਣੀ ਪਰਬਤ ਭਾਰ, ਧਰਤੀ ਪਾਣੀ ਪਰਬਤ ਭਾਰ, ਕਿਉਂ ਕੰਡੇ ਤੋਲੇ ਸੁਨਿਆਰ, ਤੋਲਾ ਮਾਸਾ ਰਤਕ ਪਾਏ। ਮੇਰੇ ਕੋ ਤਾਂ ਵੱਟੀ ਇਹ ਨੇ, ਤੋਲਾ ਮਾਸਾ ਰਤਕ ਪਾਏ। ਤੇ ਜੇ ਕਿਤੇ ਕੋਈ ਸੁਨਿਆਰੇ ਨੂੰ ਇਹ ਗੱਲ ਕਵੇ ਤੇ ਸੁਨਿਆਰਾ ਫਿਰ ਗੱਲਾਂ ਦੇ ਨਾਲ ਟਾਲੇਗਾ, ਨਾਨਕ ਪੁੱਛਿਆ ਦੇ ਪੁਜਾਏ, ਕਿਉਂਕਿ ਉਹ ਤੋਲ ਨਹੀਂ ਸਕਦਾ। ਤੇ ਸਤ ਸੰਗੀ ਜਨੋਂ ਇਹ ਜੇਬਾ ਵੀ ਉਨੀ ਕੀ ਸਮਰੱਥਾ ਰੱਖਦੀ ਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹੁਕਮ ਦਾ ਵਕਿਆਨ ਕਰਨਾ ਇਸ ਜੇਬਾ ਦੇ ਵੱਸ ਨਹੀਂ, ਪਰ ਸਤਿਗੁਰੂ ਜੀ ਜਿੰਨੀ ਕੁ ਸਮਰੱਥ ਬੁੱਧੀ ਬਖਸ਼ਿਸ਼ ਕਰਨ, ਆਪਾਂ ਨੇ ਸਤ ਸੰਗੀ ਜਨੋਂ ਮਿਲ ਕਰਕੇ ਵਿਚਾਰ ਕਰਨੀ ਏ। ਆਪ ਗੁਰਬਾਣੀ ਦੇ ਰਸੀਏ ਹੋ, ਨਿਤਾ ਪ੍ਰਤੀ ਗੁਰਬਾਣੀ ਪੜ੍ਹਦੇ ਸੁਣਦੇ ਹੋ, ਗੁਰੂ ਦੇ ਹੁਕਮਾਂ ਨੂੰ ਵਿਚਾਰਦੇ ਹੋ, ਸਤਿਗੁਰ ਕਿਰਪਾ ਰਹਿਮਤ ਬਖਸ਼ਿਸ਼ ਕਰਨ ਅਸਾਂ ਨੂੰ ਸੋਚੀ ਤੇ ਸਮਝ ਆ ਸਕੇ। ਆਓ ਗੁਰੂ ਕੇ ਪੈਰ ਵਾਲਿਓ ਦੇਹੋ ਅਸੀਸ, ਉਚਾਰਨ ਕਰਿਓ ਰਸਨਾ ਤੋਂ ਸਤਨਾਮ ਸ੍ਰੀ, ਸਤਨਾਮ ਸ੍ਰੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰੇ ਮਹੱਲਾ ਪਹਿਲਾ ਘਰ ਸੇਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੁਹੀ ਮਹੱਲਾ ਪਹਿਲਾ, ਸੁਹੀ ਰਾਗ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੁਆਰਾ ਉਚਾਰਨ ਕੀਤੇ ਇਹ ਪਾਵਨ ਸ਼ਬਦ ਹਨ, ਤੇ ਸਤਿਗੁਰੂ ਜੀ ਨੇ ਇਨ੍ਹਾਂ ਸ਼ਬਦਾਂ ਦੀ ਆਰੰਭਤਾ ਤੋਂ ਪਹਿਲਾਂ ਮੇਰੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਜਦੋਂ ਸੰਪਾਦਨਾ ਕੀਤੀ ਤੇ ਸਤ ਸੰਗੀ ਜਨੋ ਉਦੋਂ ਕੀਰਤਨੀਆਂ ਦੇ ਲਈ ਘਰਾਂ ਦਾ ਵੀ ਖਿਆਲ ਰੱਖਿਆ, ਕਿਉਂਕਿ ਛੇਵੇਂ ਘਰ ਦੇ ਵਿਚ ਗਾਣ ਦੀ ਹਦਾਇਤ ਕੀਤੀ ਗਈ ਏ। ਭਾਈ ਇਹ ਪਾਵਨ ਸ਼ਬਦ ਨੇ, ਇਹ ਸੁਹੀ ਰਾਗ ਹੈ, ਇਨ੍ਹਾਂ ਨੂੰ ਛੇਵੇਂ ਘਰ ਦੇ ਵਿਚ ਗਾਇਨ ਕਰਨਾ ਹੈ। ਇੱਕ ਓਅੰਕਾਰ, ਪਰਮਾਤਮਾ ਇੱਕ ਹੈ, ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਮਿਲਦਾ ਹੈ। ਸਤ ਸੰਗੀ ਜਣੋ, ਮੇਰੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਭਾਵ 1430 ਅੰਗ ਮੇਰੇ ਜੋ ਸਤਿਗੁਰੂ ਜੀਆਂ ਦੇ ਨੇ ਨਾ, ਇਨ੍ਹਾਂ ਦੇ ਵਿਚ ਪਰਮਾਤਮਾ ਗੁਰੂ ਤੇ ਮਨੁੱਖ ਇਨ੍ਹਾਂ ਤਿੰਨਾਂ ਦੀ ਗੱਲ ਕੀਤੀ ਗਈ ਏ। ਮਨੁੱਖ ਨੂੰ ਸਮਝਾਇਆ ਗਿਆ ਹੈ, ਗੁਰੂ ਬਾਰੇ ਦੱਸਿਆ ਗਿਆ ਹੈ ਤੇ ਗੁਰੂ ਦੁਆਰਾ ਪਰਮਾਤਮਾ ਦੇ ਨਾਲ ਜੋੜਿਆ ਗਿਆ ਹੈ। ਗੁਰੂ ਤੋਂ ਬਿਨਾਂ ਪਰਮਾਤਮਾ ਦੇ ਨਾਲ ਜੁੜਿਆ ਨਹੀਂ ਜਾ ਸਕਦਾ, ਇਹ ਸੱਤ ਹੈ। ਕੋਈ ਜਿਤਨੀਆਂ ਮਰਜ਼ੀ ਚਤੁਰਾਈਆਂ ਕਰ ਲਵੇ, ਜਿਤਨੀਆਂ ਮਰਜ਼ੀ ਸਿਆਣਪਾਂ ਕਰ ਲਵੇ, ਜਿਤਨੇ ਮਰਜ਼ੀ ਤਪ ਕਰ ਲਵੇ, ਸਾਧਨਾ ਕਰ ਲਵੇ, ਤੇ ਜੇ ਗੁਰੂ ਨਹੀਂ ਨਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਪਰਮਾਤਮਾ ਤੱਕ ਨਹੀਂ ਪਹੁੰਚਿਆ ਜਾ ਸਕਦਾ। ਸਤਿਗੁਰੂ ਕਹਿੰਦੇ ਨੇ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਉਹ ਪਰਮਾਤਮਾ ਮਿਲਦਾ ਹੈ।
ਉਜਲ ਕਹਾ ਚੁਲਕ ਨਾ ਘੋਟ ਮਕਾਲੜੂ ਮਾਸ,
ਉਜਲ ਕਹਿ ਝਿਲਕਣਾ ਘੋਟਮ ਕਾਲੜੀ ਮਸ। ਸਤਸੰਗੀ ਜਨੋ, ਇਹ ਪਾਵਨ ਸ਼ਬਦ ਸਾਡੇ ਇਤਿਹਾਸਕ ਸ਼ਬਦ ਨੇ, ਇਤਿਹਾਸਕ। ਇਸ ਦੇ ਨਾਲ ਇਤਿਹਾਸ ਜੁੜਿਆ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਐਮਨਾਬਾਦ ਜਦੋਂ ਤਲੰਬੇ ਦੀ ਧਰਤੀ ਤੇ ਗਏ, ਇੱਥੇ ਇੱਕ ਬਹੁਤ ਹੀ ਸੰਸਾਰ ਦੇ ਲੋਕਾਂ ਦੀ ਦਿੱਖ ਵਿੱਚ, ਧਿਆਨ ਦਿਓ, ਸੰਸਾਰ ਦੇ ਲੋਕਾਂ ਦੀ ਦਿੱਖ ਵਿੱਚ ਬੜਾ ਮਹਾਤਮਾ ਹੈ, ਬੜਾ ਧਰਮੀ ਪੁਰਸ਼ ਹੈ, ਲੋਕਾਈ ਦੀ ਸੇਵਾ ਕਰਦਾ ਹੈ, ਆਏ ਗਏ ਨੂੰ ਠਹਿਰਾਓ ਦਿੰਦਾ ਹੈ ਤੇ ਭੋਜਨ ਛਕਾਉਂਦਾ ਹੈ, ਧਰਮੀ ਹੈ ਲੋਕਾਂ ਦੀ ਨਜ਼ਰਾਂ ਚ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਸਤਿਗੁਰੂ ਜੀ ਜਾਣੀ ਜਾਣ ਅੰਤਰ ਜਾਮੀ। ਸਤਿਗੁਰੂ ਜੀ ਕਹਿਣ ਲੱਗੇ ਮਰਦਾਨਾ ਜੀ ਨੂੰ, ਮਰਦਾਨਾ ਜੀ ਆਓ ਅੱਜ ਇਸ ਸਰਾਂ ਦੇ ਵਿਚ ਚੱਲੀਏ। ਇਸ ਸਰਾਂ ਦੇ ਵਿਚ ਜਦੋਂ ਗਏ, ਆਓ ਭਗਤ ਕੀਤੀ ਗਈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸੁੰਦਰ ਕਮਰਾ, ਵਿਛਾਉਣਾ ਸੁੰਦਰ ਵਿਛਾ ਕਰਕੇ ਬਿਠਾਇਆ ਗਿਆ ਹੈ। ਆਪਣੇ ਸੇਵਕ ਚੇਲੇ ਬਲ ਕੇ ਲਾ ਦਿੱਤੇ ਗਏ ਨੇ ਭਈ ਜਾਓ, ਕਿਉਂਕਿ ਇਹ ਬਹੁਤ ਵੱਡਾ ਵਪਾਰੀ ਏ, ਇਹਦੇ ਮੋਢੇ ਦੇ ਉੱਪਰ ਜਿਹੜੀ ਗਠੜੀ ਏ, ਜਿਹੜੀ ਗੁਥਲੀ ਏ ਨਾ, ਉਹ ਹੀਰਿਆਂ ਨਾਲ ਭਰੀ ਪਈ ਏ। ਸੱਚ ਜਾਣਿਓ, ਸੱਚ ਮੁੱਚ ਉਸ ਗੁਠਲੀ ਦੇ ਵਿਚ, ਉਸ ਗਠੜੀ ਦੇ ਵਿਚ ਹੀਰੇ ਸਨ, ਉਸ ਵਿਚ ਹੀਰੇ ਸਨ, ਕਿਉਂਕਿ ਰੱਬ ਦਾ ਨਾਮ ਤੋਂ ਵੱਡਾ ਕੋਈ ਹੀਰਾ ਨਹੀਂ, ਪਰਮਾਤਮਾ ਦੇ ਨਾਮ ਤੋਂ ਵੱਡਾ ਕੋਈ ਰਤਨ ਨਹੀਂ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਨਿਰੰਕਾਰ ਆਪਣੇ ਬੋਲ ਆਪਣੀ ਉਸ ਗਠੜੀ ਵਿਚ ਲੈ ਕੇ ਆ ਰਹੇ ਨੇ। ਵਾਕਿਆ ਹੀ ਹੀਰਿਆਂ ਦਾ ਵਪਾਰੀ ਸੀ। ਹੁਣ ਸੱਜਣ ਠੱਗ ਨੇ ਵਿਆਹਤ ਬੰਦੀ ਬਣਾਈ ਏ, ਵਿਆਹਤ ਬੰਦੀ ਬਣਾ ਕਰਕੇ ਬਿਠਾਉਣਾ ਕੀਤਾ। ਭਾਈ ਮਰਦਾਨਾ ਵੀ ਕਹਿਣ ਲੱਗੇ, ਸਤਿਗੁਰੂ ਜੀ ਭੋਜਨ ਵੀ ਛਕ ਲਿਆ ਹੈ, ਵਿਛਾਉਣਾ ਵੀ ਆ ਗਿਆ ਏ, ਤੇ ਚਲੋ ਕੁਝ ਆਪਾਂ ਚੱਲ ਕੇ ਆਏ ਆ, ਪੈਂਡਾ ਤੈਅ ਕਰਕੇ ਆਏ ਆ, ਐਮਨਾਬਾਦ ਤੋਂ ਚੱਲ ਕੇ ਆਏ, ਕੁਝ ਆਰਾਮ ਹੀ ਕਰ ਲਈਏ। ਸਤਿਗੁਰੂ ਕਹਿਣ ਲੱਗੇ, ਮਰਦਾਨਾ ਜੀ ਅਸੀਂ ਇੱਥੇ ਸੌਣ ਨਹੀਂ, ਸੁੱਤੇ ਨੂੰ ਜਗਾਉਣ ਆਏ ਆ। ਅਸੀਂ ਇੱਥੇ ਸੌਣ ਨਹੀਂ, ਸੁੱਤੇ ਨੂੰ ਜਗਾਉਣ ਆਏ ਆ। ਮੇਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੁੱਤਿਆਂ ਨੂੰ ਜਗਾਇਆ ਏ, ਸੁੱਤਿਆਂ ਨੂੰ। ਕਿਸੇ ਨੂੰ ਸੂਈ ਦੀ ਚੋਗ ਲਾ ਦਿੱਤੀ, ਕਿਸੇ ਨੂੰ ਆਪਣੇ ਬਚਨਾਂ ਦੀ ਚੋਗ ਲਾ ਦਿੱਤੀ। ਤੇ ਇਹ ਨਹੀਂ ਕਿਹਾ ਭਈ ਤੂੰ ਚੋਰੀ ਨਾ ਕਰ, ਕਹਿੰਦੇ ਕਰ ਚੋਰੀ, ਪਰ ਆ ਬਚਨ ਮੰਨ ਲੈ ਤੇ ਆ ਬਚਨਾਂ ਦੇ ਉੱਪਰ ਪਹਿਰਾ ਦੇਵੀਂ, ਜੋ ਮਰਜ਼ੀ ਕਰੀ ਜਾ। ਹੁਣ ਬਚਨ ਮੰਨੇ ਤੇ ਸਤਸੰਗੀ ਜਿਨੋ ਆਪ ਜਾਣੂ ਹੋ ਕਿ ਸੂਈ ਦੀ ਚੋਗ ਦੇ ਨਾਲ ਦੁਨੀ ਚੰਦ ਉੱਠ ਗਿਆ, ਤੇ ਬਚਨ ਮੰਨ ਕੇ ਭੂਮੀਆਂ ਚੋਰ ਜਿਹੜਾ ਸੀ ਉਹ ਸੁਧਰ ਗਿਆ, ਉਹ ਸਾਧ ਬਣ ਗਿਆ, ਗੁਰੂ ਨਾਨਕ ਦੇ ਘਰ ਦਾ ਸੇਵਕ ਬਣ ਗਿਆ। ਅੱਜ ਕਹਿੰਦੇ ਸੌਣ ਨਹੀਂ ਜਗਾਉਣ ਆਏ ਆ, ਸਤਿਗੁਰੂ ਜੀ ਬੈਠੇ ਨੇ, ਸੱਜਣ ਠੱਗ ਤਾੜ ਲਾਈ ਬੈਠਾ, ਕਿਹੜਾ ਸਮਾਂ ਹੋਵੇ ਇਹ ਸੌ ਜਾਣ ਤੇ ਮੈਂ ਇਹਨਾਂ ਨੂੰ ਲੁੱਟ ਸਕਾਂ, ਲੁੱਟ ਸਕਾਂ। ਸਤਿਗੁਰ ਕਹਿੰਦੇ ਭਲਾ ਲੁੱਟਣਾ ਤੇ ਲੁੱਟ, ਸਾਨੂੰ ਵੀ ਕਹਿੰਦੇ ਨੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਬੋਲ ਬੋਲ ਕੇ ਸਾਨੂੰ ਕਹਿੰਦੀ ਏ, ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੁੱਟ। ਭਾਈ ਜੇ ਕੋਈ ਲੁੱਟਣਾ ਤੇ ਲੁੱਟ, ਤੇ ਲੁੱਟਣ ਵਾਲਾ ਕੀ ਕਰਦਾ ਜੀ, ਚੋਰ ਕੀ ਕਰਦਾ? ਅੱਧੀ ਰਾਤ ਨੂੰ ਜਦੋਂ ਅੰਮ੍ਰਿਤ ਵੇਲਾ ਹੁੰਦਾ ਉਦੋਂ ਜਾਗਦਾ ਏ, ਉੱਠਦਾ ਏ, ਲੁੱਟਣ ਵਾਸਤੇ ਜਾਂਦਾ ਏ। ਤੇ ਸਤਿਗੁਰ ਕਹਿੰਦੇ ਭਲਿਆ ਤੂੰ ਉੱਠ, ਤੂੰ ਵੀ ਲੁੱਟ ਲੈ, ਤੂੰ ਵੀ ਕੁਝ ਲੁੱਟਣਾ ਕਰ, ਰੱਬ ਦੇ ਘਰ ਤੋਂ ਨਾਮ ਲੁੱਟ, ਇਕੱਠਾ ਕਰ ਧਨ, ਇਕੱਠਾ ਕਰ ਸੁੱਖ ਪਾਏਗਾ, चोर की करता है, धन ही लुटता है ना, धन लुट के अपने परिवार बच्चों के वंडदा है कि बच्चे सुख भोगणगे, आत्मक सुख मिले, शरीरक सुख मिलेगा। पर सतगुरु कहिंदे नाम रूपी धन लुट लवेगा, अमृत वेले उट पवेगा, आत्मक सुख प्राप्त होवेगा, आनंद प्राप्त होवेगा, जिहड़ा कदी जावेगा नहीं। कहिंदे लुट लुटण वास्ते सज्जन भी तैयार बैठा है। सतगुरु जी ने भाई मरदाना जी ने कहा मरदाना समा आ गया है, शेर रवाब निरंकारी बाणी आई है, इलाही बाणी आई है, उस वेले अमृत बाणी जो सतगुरु जी ने उच्चारण की पावन शब्द हैं गुरु के प्यार वाले। सतगुरु की कहिंदे ने उज्जन कह झलकना घोटम कालड़ी मस, कहिंदे भाई कहन दा जिहड़ा भांडा है ना इनू धो के धुप विच रखिया जावे बड़ी लिशकोर मारदा, बड़ा लिशकदा है। अज कहिंदे भांडे साडे घरां चो दूर हो गए ने, साडे घरां चो विरसा विरासतां दूर हो गई ने, किते समा सी कहिंदे भांडे नूं अहमियत दित्ती जांदी सी, हुण कहिंदे भांडे नूं धोता जांदा है, चमकाया जांदा है, पर दो घड़ियां बाद किते फिर उसे भांडे नूं धोण लग पईए ना, सत संगी जी फिर साडे हथां दे उपर कुछ कालख आ के दिखाई देवेगी, कालख लग जावेगी। वो कालख किते बाहर नहीं है, बाहरों तां आपां धो लिया साफ कर लिया, पर उहदे अंदर कालख है, कहिंदे भांडे दे अंदर कालख है। जदों तुसीं असीं घसीट के जोर दे नाल हथ मलांगे, हथ मारांगे, घसावांगे, ओ कालक साडे हथां ते आ जावेगी। सतगुरु जी कहिंदे देखण नूं तां भलिया बड़ा चंगा पुरश लगदा है, देखण नूं तां बड़ा चंगा पुरश लगदा है, चिट्टे कपड़े पाए होए ने, रुद्राक्ष दी गले विच तूं माला पाई होई है, परना भी बन्निया होया है, दस्तार भी सजाई होई है, लुकाई दे लई आए गए दे लई एक पासे मंदिर दूजे पासे मसीत भी बनाई होई है, आए गया नूं भोजन भी छकाउणा है, एदो वड्डे धर्मी गुण की हो सकदे ने। पर तेरे अंदर कपट है, तेरे अंदर कपट है, तेरे अंदर धोखा है भलिया, बाहरों चमकण दे नाल कुछ नहीं होना, बाहरों चमकण नाल कुछ नहीं होना। ते भलिया जिवें सतगुरु जी ने यह उदाहरण दिती है, कहिंदा भांडा बाहरों लिशकदा है अंदरों कालक है, बाहरों तू बड़ा धर्मी है पर अंदरों तेरे कपट है, तेरे अंदर विकार बैठे हुए हैं।
तोतिया झूठ न उतरे जिसे तुवा तिसे,
तोतिया हुण कहिंदे तोतिया झूठ न उतरे जे सौ धोवा तिस, कहिंदे सौ वारी भावे उस कहिंदे भांडे नूं कोई धो लवे ओदे अंदरों मैल नहीं जा सकते। ते भलिया तू भावे सौ गेड़ा आवो जाओ, तू सौ गेड़े लाई जा तीर्थां दे गुरु दे दर ते गुरु दे दरबार ते, आई जा, पर जिन्नी देर तक अंदर साफ नहीं ना उन्नी देर नहीं। ते भलिया इथे आ करके बाणी पढ़ के सुन करके तेरा अंदर साफ होवेगा, पर उदो जदों तेरा मन सुनेगा अमृत बाणी। कन नहीं, कन नहीं, कन ते मन कन्ना नाल बहुत सुनी है पर मन ने नहीं सुनी। जिदन मन ने सुन ली मन उदन ही पवित्र हो जाएगा। सतसंगी जनो धन गुरु नानक देव जी महाराज अमृत बाणी जपजी साहब जी दे अंदर बड़े प्यारे बोल ने सतगुरु जी ने। सतगुरु कहिंदे ने भई जे तू इस संसार दे विच आ करके माड़े कर्म करेगा ना तेरे अंदर मलीनता आवेगी। मूत पलीती कपड़ होए दे साबुन लईए उह धोए, जे तेरे अंदर मलीनता है कपड़िया ते तन ते लगी मलीनता है साबुन ना तू हो जाएगी, जे मन दे अंदर मलीनता है मैल है ते परमात्मा दे नाम दे नाल दूर हो जाएगी। मूत पलीती कपड़ होए दे साबुन लईए उह धोए, तई साबुन दे नाल धोते हां जिवें कपड़ा साफ हो जांदा है ना, ਇਦਾਂ ਹੀ ਰੱਬ ਦਾ ਨਾਮ ਜਪਿਆ ਮਨ ਸਾਫ ਹੋ ਜਾਂਦਾ ਹੈ। ਪਰ ਅਸੀਂ ਤਨ ਨੂੰ ਧੋਣ ਦਾ ਬੜਾ ਯਤਨ ਕਰਦੇ ਹਾਂ, ਬੜਾ ਤਨ ਨੂੰ ਧੋਣ ਵਾਸਤੇ ਵਾਰ ਵਾਰ ਤੀਰਥਾਂ ਤੇ ਜਾਂਦੇ ਹਾਂ ਵਾਰ ਵਾਰ। ਪਰ ਸਤਿਗੁਰੂ ਕਹਿੰਦੇ ਭਲਿਆ, ਇੱਕ ਤੀਰਥ ਤੇਰੇ ਅੰਦਰ ਹੈ, ਰਾਮਦਾਸ ਸਰੋਵਰ ਨੀਕਾ, ਜੋ ਨਹਾਵੇ ਸੋ ਕੁੱਲ ਤਰਾਵੇ, ਉਧਾਰ ਹੋਇਆ ਹੈ ਜੀਕਾ। ਭਲਿਆ ਤੇਰੇ ਅੰਦਰ ਰਵੇ ਹੋਏ ਰਾਮ ਦੇ ਦਾਸਾਂ ਦਾ ਅਸੰਗਤੀ ਰੂਪੀ ਸਰੋਵਰ ਹੈ, ਤੇਰੇ ਕੋਲ ਹੈ, ਤੇਰੇ ਅੰਦਰ ਰਾਮ ਰਮਿਆ ਹੋਇਆ ਹੈ, ਤੇਰੇ ਚ ਕਿਉਂ ਨੀ ਨਹਾਉਂਦਾ, ਇਹਦੇ ਚ ਇਸ਼ਨਾਨ ਕਿਉਂ ਨੀ ਕਰਦਾ। ਭਲਿਆ ਜੇ ਨਹਾਵੇ ਤੇਰਾ ਵੀ ਉਧਾਰ ਹੋਵੇ, ਤੇਰੀਆਂ ਕੁੰਨਾਂ ਦਾ ਵੀ ਉਧਾਰ ਹੋਵੇ। ਧੋਤਿਆਂ ਝੂਠ ਨਾ ਉਤਰੇ, ਜਿੰਨਾ ਮਰਜ਼ੀ ਕੋਈ ਧੋ ਲਵੇ ਤੇ ਸਤਿਗੁਰ ਦੇ ਅੱਗੇ ਰਹਾਓ ਬੰਦ ਕਿਹਾ ਹੈ।
ਸੱਜਣ ਸੇਉ ਨਾਲ ਚੱਲ ਦਿਆ ਨਾਲ ਚਲਾਨਾ।
ਸੱਜਣ ਹੁਣ ਸਤ ਸੰਗੀ ਜਣੋ, ਜਿਹੜੇ ਬਾਕੀ ਰਿਸ਼ਤੇ ਨੇ ਨਾ ਸਾਡੇ ਮਾਤਾ ਪਿਤਾ ਭੈਣ ਭਾਈ, ਇਹ ਸਾਰੇ ਰਿਸ਼ਤੇ ਜਿਹੜੇ ਨੇ ਸਾਨੂੰ ਪਰਮਾਤਮਾ ਨੇ ਧੁਰ ਤੋਂ ਸੰਜੋਗ ਬਣਾ ਕੇ ਦਿੱਤੇ ਨੇ। ਪਰ ਜਿਹੜਾ ਸੱਜਣ ਹੈ ਨਾ, ਉਹ ਅਸੀਂ ਆਪ ਚੁਣਦੇ ਹਾਂ। ਸੱਜਣ ਦੀ ਚੋਣ ਅਸੀਂ ਆਪ ਕਰਦੇ ਹਾਂ, ਮਿੱਤਰ ਦੀ ਚੋਣ ਅਸੀਂ ਆਪ ਕਰਦੇ ਹਾਂ। ਹੁਣ ਮਿੱਤਰ ਕਈ ਐਸੇ ਮਿਲ ਜਾਂਦੇ ਨੇ ਜਿਹੜੇ ਰੱਬ ਦੇ ਘਰ ਨਾਲ ਜੋੜ ਦਿੰਦੇ ਨੇ। ਸਤਸੰਗੀ ਤੁਹਾਨੂੰ ਵੀ ਮਿਲੇ ਹੋਣਗੇ ਜਿਹੜੇ ਕਹਿਣਗੇ ਆਓ ਵੀ ਚੱਲੀਏ ਕਥਾ ਕੀਰਤਨ ਸਰਵਣ ਕਰਕੇ ਆਈਏ, ਆਓ ਵੀ ਚੱਲੀਏ ਗੁਰੂ ਦੇ ਦਰਸ਼ਨ ਕਰਕੇ ਆਈਏ। ਤੇ ਕੁਝ ਸੱਜਣ ਐਸੇ ਵੀ ਮਿਲ ਜਾਂਦੇ ਨੇ ਜਿਹੜੇ ਰੱਬ ਨੂੰ ਚੇਤੇ ਕੀ ਕਰਾਉਣਾ, ਰੱਬ ਨਾਲ ਜੋੜਨਾ ਕੀ, ਉਹ ਆਪਣਿਆਂ ਨੂੰ ਭੁਲਾ ਦਿੰਦੇ ਨੇ। ਮਾਂ ਕੌਣ ਆ, ਪਿਤਾ ਕੌਣ ਆ, ਭਰਾ ਕੌਣ ਆ, ਪਤਨੀ ਕੀ ਹੈ, ਸਭ ਕੁਝ ਭੁਲਾ ਦਿੰਦੇ। ਐਸੇ ਮਿੱਤਰ ਵੀ ਨੇ, ਕੋਲ ਬਿਠਾ ਲੈਂਦੇ ਨੇ, ਐਸੇ ਮਦ ਦੇ ਵਿੱਚ ਮਸਤ ਕਰ ਦਿੰਦੇ ਨੇ ਕਿ ਉਹ ਸੰਸਾਰ ਨੂੰ ਭੁੱਲ ਜਾਂਦਾ ਹੈ। ਨਸ਼ਿਆਂ ਦੇ ਸੇਵਨ ਵਿੱਚ ਮਸਤ ਕਰ ਦਿੰਦੇ ਨੇ ਕਿ ਉਹ ਸੰਸਾਰ ਨੂੰ ਭੁੱਲ ਜਾਂਦਾ ਹੈ, ਤਾਂ ਉਹ ਵੀ ਮਿੱਤਰ। ਪਰ ਸਤਸੰਗੀ ਜਣੋ, ਮੇਰੇ ਸਤਿਗੁਰ ਕਹਿੰਦੇ ਭਲਿਆ ਇਹੋ ਜਿਹੇ ਮਿੱਤਰ ਬਣਾਈ, ਕਿਹੋ ਜੇ, ਜਿਹੜੇ ਮੁਸੀਬਤ ਪੈਣ ਤੇ ਹਿਸਾਬ ਹੋਣ ਤੇ ਤੇਰੇ ਨਾਲ ਖੜਨ। ਅੱਜ ਦਾ ਮਿੱਤਰ ਜਿਹੜਾ ਹੈ ਨਾ, ਓਨੀ ਦੇਰ ਤੁਹਾਡੇ ਨਾਲ ਜੇ ਜਿੰਨੀ ਦੇਰ ਸਾਡੀ ਜੇਬ ਦੇ ਵਿੱਚ ਕੁਝ ਧੰਨ ਆ, ਜਿੰਨੀ ਦੇਰ ਤੱਕ ਸਾਡੀ ਗੱਡੀ ਵਿਚ ਤੇਲ ਹੈਗਾ, ਗੱਡੀ ਹੈਗੀ ਏ ਤੇ ਉਹ ਨਾਲ ਦੀ ਸੀਟ ਤੇ ਬਹਿ ਕੇ ਘੁੰਮ ਸਕੇ, ਉਨੀ ਦੇਰ ਤੱਕ ਉਹ ਸਾਡਾ ਬੜਾ ਪਰਮ ਮਿੱਤਰ ਹੈ। ਤੇ ਜਿੱਦਣ ਪਈ ਮੁਸੀਬਤ, ਉਦਣ ਉਹ ਮਿੱਤਰ ਨੇੜੇ ਨਹੀਂ ਲੱਭਦੇ। ਤੇ ਸਤਿਗੁਰ ਕਹਿੰਦੇ ਦੁਨਿਆਵੀ ਮਿੱਤਰਾਂ ਨੂੰ ਛੱਡ, ਦੁਨਿਆਵੀ ਮਿੱਤਰਾਂ ਨੂੰ ਛੱਡ, ਉਹ ਮਿੱਤਰ ਬਣਾ ਜਿਹੜੇ ਤੇਰੇ ਨਾਲ ਨਿਭਣ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਦੋਂ ਤੂੰ ਚੱਲੇ ਇਸ ਸੰਸਾਰ ਵਿਚ ਵੀ ਵਿਚਰੇ ਤੇ ਸੰਸਾਰ ਤੋਂ ਨਿਰੰਕਾਰ ਦੇ ਘਰ ਵੀ ਜਦੋਂ ਜਾਵੇ, ਉਦੋਂ ਵੀ ਤੇਰਾ ਉਹ ਸੱਜਣ, ਤੇਰਾ ਮਿੱਤਰ ਤੇਰੇ ਨਾਲ ਹੋਵੇ, ਤੇਰੇ ਸੰਗੀ ਹੋਵੇ। ਤੇ ਸਤਿਗੁਰੂ ਜੀ ਨੇ ਸਾਨੂੰ ਅੰਮ੍ਰਿਤ ਬਾਣੀ ਚ ਸਪਸ਼ਟ ਦਿੱਤਾ ਹੈ, ਅਸੀਂ ਪਰ ਪੜਿਆ ਜ਼ਰੂਰ ਏ ਪਰ ਕੜਿਆ ਨਹੀਂ, ਪੜਿਆ ਜ਼ਰੂਰ ਏ ਪਰ ਮਨ ਚ ਵਸਾਇਆ ਨਹੀਂ, ਉਹਦੇ ਤੇ ਧਿਆਨ ਨਹੀਂ ਦਿੱਤਾ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਾਈ। ਪੜਿਆ ਜਿੱਥੇ ਮਾਤਾ ਪਿਤਾ ਨੇ ਸਹਾਇਤਾ ਨਹੀਂ ਨਾ ਕਰਨੀ, ਜਿੱਥੇ ਸੱਜਣਾ ਮਿੱਤਰਾਂ ਭੈਣਾਂ ਭਾਈਆਂ ਸਭਨਾਂ ਨੇ ਕਿਸੇ ਨੇ ਵੀ ਉੱਥੇ ਤੇਰਾ ਸਾਥ ਨਹੀਂ ਦੇਣਾ, ਉੱਥੇ ਪ੍ਰਮਾਤਮਾ ਦੇ ਨਾਮ ਨੇ ਤੇਰਾ ਸਾਥ ਦੇਣਾ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ, ਜਿੱਥੇ ਲੇਖਾ ਮੰਗੀ ਹੈ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਾਂ। ਜਦੋਂ ਲੇਖਾ ਹੋਵੇ ਤੇਰੇ ਕਰਮਾਂ ਦਾ, ਤੇਰੀਆਂ ਚੰਗਿਆਈਆਂ ਦਾ, ਤੇਰੀਆਂ ਬੁਰਿਆਈਆਂ ਦਾ ਜਦੋਂ ਲੇਖਾ ਹੋਵੇ, ਕਿਉਂਕਿ ਲੇਖਾ ਹੋਣਾ ਏ, ਇਹ ਤੋਂ ਆਪਾਂ ਟਲ ਨਹੀਂ ਸਕਦੇ। ਭਾਵੇਂ ਆਪਾਂ ਚੰਗੇ ਕਰਮ ਕਰੀਏ ਭਾਵੇਂ ਆਪਾਂ ਮੰਦੇ ਕਰਮ ਕਰੀਏ, ਲੇਖਾ ਦੋਵਾਂ ਕਰਮਾਂ ਦਾ ਹੀ ਹੋਣਾ ਏ, ਚੰਗਿਆਈਆਂ ਬੁਰਿਆਈਆਂ। ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਲੇਖਾ ਰੱਬ ਮੰਗੇ ਸੀ ਆ, ਬੈਠਾ ਕੱਟ ਵਹੀ, ਲੇਖਾ ਹੋਵੇਗਾ ਪਰ ਉਸ ਵੇਲੇ ਸੱਜਣ ਕੌਣ ਬਣੇਗਾ, ਸਾਥੀ ਕੌਣ ਬਣੇਗਾ, ਸੰਗੀ ਕੌਣ ਹੋਵੇਗਾ? ਸੰਗੀ ਹੋਵੇਗਾ ਰੱਬ ਦਾ ਨਾਮ, ਜਿਹੜਾ ਭਾਵੇਂ ਇੱਕ ਖਿਲ ਕਿਨਕਾ ਮਾਤਰ ਵੀ ਕਿਤੇ ਅਸੀਂ ਨਾਮ ਜਪ ਲਿਆ, ਕਿਨਕਾ ਮਾਤਰ ਵੀ ਰੱਬ ਦਾ ਨਾਮ ਹਿਰਦੇ ਚ ਵਸ ਗਿਆ, ਤੇ ਉਸ ਥੋੜੇ ਪਲਾਂ ਨੇ, ਥੋੜੀ ਘੜੀ ਨੇ ਵੀ ਸਾਡੇ ਜਨਮਾਂ ਦੀ ਮੈਲ, ਜਨਮਾਂ ਦੇ ਪਾਪ, ਕਰੋੜਾਂ ਪਾਪਾਂ ਦਾ ਨਾਸ਼ ਕਰ ਦੇਣਾ। ਕਿਨ ਮਾਤਰ ਸਮਾਂ, ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ। ਹੁਣ ਗੁਰੂ ਕੇ ਪਿਆਰ ਵਾਲੇ ਇਹ ਪਾਵਨ ਸ਼ਬਦ ਰੋਜ਼ ਪੜ੍ਹਦੇ ਆਪਾਂ, ਪਰ ਇਸ ਤੇ ਭਰੋਸਾ ਨਹੀਂ ਕਰਦੇ, ਇਸ ਤੇ ਯਕੀਨ ਨਹੀਂ ਕਰਦੇ ਕਿ ਸਤਿਗੁਰੂ ਜੀ ਤਾਂ ਕਹਿ ਰਹੇ ਨੇ ਭਲਿਆ ਇੱਕ ਕਿਨ ਮਾਤਰ ਸਮੇਂ ਦੇ ਅੰਦਰ। ਭਗਤ ਕਬੀਰ ਜੀ ਕਹਿੰਦੇ ਏਕ ਘੜੀ ਆਦੀ ਘੜੀ ਆਦੀ ਹੁਣ ਤੇ ਆਦ ਭਗਤਨ ਸੇਤੀ ਗੋਸ਼ੀ ਜੋ ਕੀਨੋ ਸੋ ਲਾਭ। ਕਰੀਏ ਤੇ ਸਹੀ, ਜਪੀਏ ਤੇ ਸਹੀ, ਰੱਬ ਦੇ ਨਾਮ ਨੂੰ ਸੱਜਣ ਬਣਾਈਏ ਤੇ ਸਹੀ, ਉਹ ਸੱਜਣ ਉਸ ਵੇਲੇ ਕੋਲ ਖੜਾ ਹੋਵੇਗਾ, ਉਹ ਸੱਜਣ ਕਵੇਗਾ ਰੱਬ ਦਾ ਨਾਮ ਬੋਲੇਗਾ ਉੱਥੇ ਭਈ ਇਹ ਧਰਮ ਰਾਜ ਲੇਖੇ ਫਾੜ ਦੇ, ਲੇਖੇ ਫਾੜ ਦੇ, ਕਿਉਂਕਿ ਇਹਦਾ ਲੇਖਾ ਨਾਨਕ ਨੇ ਸਮਝ ਲਿਆ, ਇਹਦਾ ਲੇਖਾ ਜਿਹੜਾ ਹੈ ਨਾ ਉਹ ਨਾਨਕ ਨੇ ਸਮਝ ਲਿਆ ਹੈ। ਹੁਣ ਤੂੰ ਲੇਖੇ ਨਹੀਂ ਕਰ ਸਕਦਾ ਕਿਉਂਕਿ ਇਹਦੇ ਪੱਲੇ ਨਾਮ ਨਿਦਾਨ ਖਜ਼ਾਨਾ ਹੈ, ਇਹਦੇ ਕੋਲ ਨਾਮ ਨਿਦਾਨ ਖਜ਼ਾਨਾ ਹੈ, ਇਹਦਾ ਸੱਜਣ ਰੱਬ ਦਾ ਨਾਮ ਹੈ, ਇਹਦਾ ਸੱਜਣ ਰੱਬ ਹੈ, ਇਸ ਕਰਕੇ ਤੂੰ ਇਹਨੂੰ ਕੋਈ ਲੇਖਾ ਨਹੀਂ ਪੁੱਛ ਸਕਦਾ, ਇਹਦੇ ਲੇਖੇ ਨਹੀਂ ਪੁੱਛੇ ਜਾਣਗੇ ਕਿਉਂਕਿ ਇਹਨੇ ਰੱਬ ਦਾ ਨਾਮ ਜਪਿਆ। ਸਤਿਗੁਰੂ ਜੀ ਕਹਿੰਦੇ ਨੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸਨ।
ਰਹਾਉ ਕੋਠੇ ਮੰਡਪ ਮਾੜੀਆਂ ਪਾਸੋ ਚਿਤ ਵਿਆਹ,
ਕੋਠੇ ਮੰਡਪ ਮਾੜੀਆਂ, ਕੋਠੇ ਆਪਾਂ ਸਾਰੇ ਜਾਣਦੇ ਹਾਂ, ਅੱਜ ਅਸੀਂ ਕੋਠੀਆਂ ਕਹਿ ਦਿੰਦੇ ਹਾਂ, ਪਹਿਲਾਂ ਆਪਾਂ ਕੋਠੇ ਕਹਿੰਦੇ ਹੁੰਦੇ ਸੀ, ਸਾਡਾ ਕੋਠਾ ਆ ਮੇਰਾ ਕੋਠਾ, ਪਿੰਡਾਂ ਦੇ ਵਿਚ ਅਸੀਂ ਨਗਰਾਂ ਦੇ ਵਿਚ ਆਪਣੇ ਮਕਾਨ ਨੂੰ ਕਮਰੇ ਨੂੰ ਕੋਠਾ ਹੀ ਕਹਿੰਦੇ ਸੀ। ਸਤਿਗੁਰੂ ਕਹਿੰਦੇ ਆ ਮਾੜੀਆਂ, ਆ ਮਹਿਲ ਮਾੜੀਆਂ, ਮਹਿਲ ਮਾੜੀਆਂ, ਥੋੜਾ ਜਿਹਾ ਵਧੀਆ ਬਣਾ ਲਿਆ ਨੂੰ ਆਪਾਂ ਮਾੜੀਆਂ ਕਹਿਣਾ ਸ਼ੁਰੂ ਕਰ ਦਿੱਤਾ। ਸਾਹਿਬ ਕਹਿੰਦੇ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀਆਂ, ਦੀਵਾਰਾਂ ਤੇ ਬਹੁਤ ਸੋਹਣੀ ਚਿੱਤਰਕਾਰੀ ਕੀਤੀ ਏ, ਬਹੁਤ ਉੱਚੀ ਕੋਠੀ ਪਾਲੀ, ਬਹੁਤ ਸੋਹਣਾ ਮਕਾਨ ਬਣਾ ਲਿਆ, ਬਹੁਤ ਸੋਹਣੇ ਵਾਲ ਪੇਪਰ ਲਾ ਲਏ, ਬੜਾ ਸ਼ਿੰਗਾਰਿਆ ਕੋਠੀ ਨੂੰ, ਬੜਾ ਸ਼ਿੰਗਾਰਿਆ। ਹੁਣ ਇਹ ਕੋਠੀ ਤੇ ਬਾਹਰ ਦੀ ਗੱਲ ਨਹੀਂ ਹੈ, ਤਨ ਰੂਪੀ ਜਿਹੜੀ ਕੋਠੀ ਹੈ ਇਹਨੂੰ ਬੜਾ ਸ਼ਿੰਗਾਰਦੇ ਆ ਆਪਾਂ, ਬੜਾ ਧਿਆਨ ਰੱਖਦੇ ਆ। ਕਈ ਸ਼ਿੰਗਾਰਨ ਵਾਸਤੇ ਸਤ ਸੰਗੀ ਜਣੋ ਗੁਰੂ ਤੋਂ ਬੇਮੁੱਖ ਹੋ ਜਾਂਦੇ ਨੇ, ਮਾਫ ਕਰਿਓ, ਗੁਰੂ ਤੋਂ ਬੇਮੁੱਖ ਹੋ ਜਾਂਦੇ ਨੇ, ਗੁਰੂ ਤੋਂ ਪਾਸਾ ਮੱਟ ਜਾਂਦੇ ਨੇ ਕਿ ਕਾਹਦੇ ਵਾਸਤੇ ਇਹਦੇ ਵਿੱਚ ਸ਼ਿੰਗਾਰਨ ਲੱਗੀ ਇਸ ਕੋਠੀ ਨੂੰ, ਇਸ ਕੋਠੀ ਨੂੰ ਅਸੀਂ ਬੂਟੀਆਂ ਪਾਉਣ ਲੱਗੇ ਆ ਇਹਦੀਆਂ ਦੀਵਾਰਾਂ ਦੇ ਉੱਪਰ, ਕਿ ਇਹਨੇ ਮੋਢਿਆਂ ਤੇ ਪਵਾਲੀ, ਕਿਹਨੇ ਹੱਥਾਂ ਤੇ ਪਵਾਲੀ, ਕੋਈ ਤਨ ਦਾ ਇਹੋ ਜਿਹੀ ਜਗ੍ਹਾ ਨਹੀਂ ਛੱਡੀ ਜਿੱਥੇ ਬੂਟੀਆਂ ਨਾ ਪਵਾਈਆਂ ਹੋਣ, ਬੂਟੀਆਂ ਪਵਾ ਕੇ ਆਪਣੇ ਆਪ ਨੂੰ ਚਿੱਤਰਕਾਰੀ ਕਰਕੇ ਸੁੰਦਰ ਬਣਨ ਦਾ ਯਤਨ ਕਰਦੇ ਨੇ, ਤੇ ਕੇਸਾਂ ਦਾ ਕਤਲ ਕਰ ਦਿੰਦੇ ਨੇ ਗੁਰੂ ਕੇ ਪਿਆਰੇ ਵਾਲਿਓ, ਪਤਿਤ ਹੋ ਜਾਂਦੇ ਨੇ, ਪਤਿਤ ਭਾਵ ਆਪਣੇ ਸਿਧਾਂਤਾਂ ਤੋਂ ਆਪਣੇ ਜੀਵਨ ਤੋਂ ਗਿਰਿਆ ਹੋਏ ਆਂਦੇ ਵਿੱਚ ਆਪਣੀ ਗਿਣਤੀ ਕਰ ਬੈਠਦੇ ਨੇ। ਪਤਿਤ ਕਿਹਨੂੰ ਕਹਿੰਦੇ ਨੇ? ਆਪਣੇ ਸਿਧਾਂਤਾਂ ਤੋਂ ਗਿਰਿਆ ਹੋਇਆ, ਉਹ ਕਿਸੇ ਰੂਪ ਵਿੱਚ ਵੀ ਗਿਰ ਸਕਦੇ ਆ, ਜਰੂਰੀ ਨਹੀਂ ਹੈ ਕਿ ਅਸੀਂ ਕੇਵਲ ਉਸ ਨੂੰ ਮੰਨੀਏ ਜਿਹਨੇ ਕੇਸਾਂ ਦਾ ਕਤਲ ਕੀਤਾ, ਉਹੀ ਪਤਿਤ ਹੈ। ਕੇਸ ਰੱਖ ਕੇ ਜਿਹੜਾ ਨਸ਼ਿਆਂ ਦਾ ਸੇਵਨ ਕਰ ਰਿਹਾ ਹੈ, ਵਿਭਚਾਰੀ ਕਰ ਰਿਹਾ ਹੈ, ਉਹ ਵੀ ਪਤਿਤ ਹੈ, ਉਹ ਵੀ ਪਤਿਤ ਹੈ, ਕਿਉਂਕਿ ਗੁਰੂ ਤੋਂ ਬੇਮੁੱਖ ਹੋ ਗਿਆ, ਗੁਰੂ ਦੇ ਦਿੱਤੇ ਆਸੇ ਅਨੁਸਾਰ ਨਹੀਂ ਆਪਣਾ ਜੀਵਨ ਜੀਵ ਰਿਹਾ, ਉਹ ਪਤਿਤ ਹੈ। ਤੇ ਸਤ ਸੰਗੀ ਜਣੋ, ਇਹ ਕੋਠੀ ਨੂੰ ਸ਼ਿੰਗਾਰ ਕਰਕੇ ਸੋਹਣੀਆਂ ਬੂਟੀਆਂ ਪਾ ਕਰਕੇ ਸਤਿਗੁਰੂ ਜੀ ਕਹਿੰਦੇ ਮਨੁੱਖ ਆਪਣੇ ਆਪ ਅੰਦਰ ਸੁੰਦਰ ਦਿਖਣ ਦਾ ਯਤਨ ਕਰ ਰਿਹਾ ਹੈ।
ਕੱਠੀਆਂ ਕਾਮਨ ਆਵਨੇ ਵਿੱਚੋਂ ਸਖਣੀਆਂ,
ਹੁਣ ਦੇਖ ਲਈਏ ਬਹੁਤ ਕੋਠੀਆਂ ਨੇ ਵੱਡੀਆਂ ਵੱਡੀਆਂ, ਬੜੀਆਂ ਸੋਹਣੀਆਂ ਬਣੀਆਂ, ਪਰ ਵਿੱਚ ਰਹਿੰਦਾ ਕੋਈ ਨੀ, ਬਹੁਤਾਤ ਦੁਆਬੇ ਇਲਾਕੇ ਚ ਦਾਸ ਨੇ ਦੇਖਿਆ ਕਿ ਐਸੇ ਪਰਿਵਾਰ ਨੇ ਜਿਹੜੇ ਵਿਦੇਸ਼ਾਂ ਚ ਰਹਿੰਦੇ ਨੇ, ਕੋਠੀਆਂ ਖਾਲੀ ਪਈਆਂ ਨੇ, ਖਾਲੀ ਬਹੁਤ ਸੋਹਣੀਆਂ ਨੇ, ਬੜੀਆਂ ਸ਼ਿੰਗਾਰੀਆਂ ਹੋਈਆਂ ਨੇ, ਪਰ ਅੰਦਰ ਕੋਈ ਰਹਿੰਦਾ ਨਹੀਂ, ਅੰਦਰ ਕੋਈ ਨੀ ਰਹਿ ਰਿਹਾ। ਕਿ ਉਹ ਕੋਠੀਆਂ ਕਿਸੇ ਕੰਮ ਦੀਆਂ ਹੈ? ਜਿਹੜੀਆਂ ਸੱਖਣੀਆਂ ਪਈਆਂ ਨੇ ਉਹ ਕਿਸ ਕੰਮ ਦੀਆਂ? ਤੇ ਸਤਿਗੁਰੂ ਕਹਿੰਦੇ ਨੇ ਭਲਿਆ ਇਸੇ ਇਸ ਦੇ ਅੰਦਰ ਕੋਈ ਨਾ ਰਹਿੰਦਾ ਹੋਇਆ, ਜੇ ਅੰਦਰ ਖਾਲੀ ਹੋਇਆ ਤੇਰੀ ਇਸ ਸਰੀਰ ਰੂਪੀ ਕੋਠੀ ਦੇ ਅੰਦਰ। ਆਹ ਜਿਹੜੀ ਕੋਠੜੀ ਹੈ ਸੱਚੇ ਕੀ ਹੈ? ਕੋਠੜੀ ਸੱਚੇ ਕਾ ਵਿੱਚ ਵਾਸ। ਤੇ ਜੇ ਸੱਚੇ ਦਾ ਵਾਸ ਨਾ ਹੋਇਆ, ਸੱਖਣੀ ਰਹੀ ਕੋਠੜੀ, ਤੇ ਫਿਰ ਜੇ ਇਹ ਸਮਝ ਲਾ ਕੇ ਇੱਕ ਦਿਨ ਟਹਿਣੀ ਟਹਿਣੀ ਹੈ, ਤੇ ਫਿਰ ਉਹ ਢਹਿ ਜਾਂਦੀਆਂ ਕੋਠੀਆਂ ਬੇਕਾਰ ਹੋ ਜਾਂਦੀਆਂ, ਕਿਸੇ ਕਾਰਜ ਨਹੀਂ ਆਉਂਦੀਆਂ, ਕਿਉਂਕਿ ਉਹਦੇ ਚ ਨਾ ਕੋਈ ਰਹਿੰਦਾ। ਕੋਈ ਰਹਿੰਦਾ ਹੋਵੇ ਤੇ ਸੰਭਾਲ ਹੁੰਦੀ ਹੈ। ਤੁਸੀਂ 10 ਦਿਨ 15 ਦਿਨ ਘਰ ਤੋਂ ਬਾਹਰ ਚਲੇ ਜਾਵੋ, ਸਾਫ਼ ਸਫਾਈ ਕਰਕੇ ਚਲੇ ਜਾਵੋ, 10 ਦਿਨਾਂ ਬਾਅਦ ਆਪਣੀ ਕੋਠੀ ਆਪਣੇ ਘਰ ਅੰਦਰ ਜਦੋਂ ਪ੍ਰਵੇਸ਼ ਕਰੋਗੇ ਨਾ, ਤੇ ਤੁਹਾਨੂੰ ਮਿੱਟੀ ਘੱਟਾ ਹੀ ਦਿਖਾਈ ਦੇਵੇਗਾ, ਮੈਲ ਹੀ ਦਿਖਾਈ ਦੇਵੇਗੀ। ਤੇ ਗੁਰੂ ਕੇ ਪਿਆਰ ਵਾਲਿਓ, ਅਸੀਂ ਪਤਾ ਨੀ ਕਦੋਂ ਦੇ ਖਾਲੀ ਬੈਠੇ ਅੰਦਰੋਂ, ਸਾਡੀ ਕੋਠੜੀ ਪਤਾ ਨੀ ਕਦੋਂ ਕਦੀ ਖਾਲੀ ਬੈਠੀ ਏ। ਬਹੁਤ ਜਨਮ ਵਿਚੜੇ ਤੇ ਮਾਧੋ, ਇਹ ਜਨਮ ਤੁਹਾਰੇ ਲੇਖੇ। ਹੁਣ ਇਹ ਅਵਸਥਾ ਕਦੋਂ ਆਏਗੀ, ਸਮਾਂ ਕਦੋਂ ਮਿਲੇਗਾ ਜਦੋਂ ਅਸੀਂ ਗੁਰੂ ਦੇ ਸਨਮੁਖ ਇਹ ਗੱਲ ਕਹਿ ਸਕੀਏ? ਕਦੋਂ ਸਾਡੇ ਮਨ ਦੀ ਇਹ ਭਾਵਨਾ ਬਣੇਗੀ? ਸਤਿਗੁਰੂ ਜੀ ਕਹਿੰਦੇ ਨੇ ਭਈ ਉਹ ਕੋਠੀਆਂ ਜਿਹੜੀਆਂ ਸੱਖਣੀਆਂ ਨੇ ਨਾ, ਉਹ ਇੱਕ ਦਿਨ ਢਹਿ ਜਾਂਦੀਆਂ ਹਨ।
ਬੱਗਾ ਬੱਗੇ ਕੱਪੜ ਤੀਰਥ ਮਾਂਜ ਵਸਾਨਾ,
ਬੱਗਾ ਬੱਗੇ ਕੱਪੜੇ, ਚਿੱਟੇ ਕੱਪੜੇ ਪਹਿਨੇ ਹੋਏ ਨੇ। ਤੇ ਉਦਾਹਰਨ ਦਿੱਤੀ ਏ ਬੱਗੇ ਦੀ, ਬਗਲੇ ਦੀ, ਬਗਲੇ ਦੀ। ਬਗਲਾ ਚਿੱਟਾ ਹੁੰਦਾ ਹੈ, ਇੱਕ ਲੱਤ ਤੇ ਖੜਦਾ ਏ, ਅੱਖਾਂ ਮੀਟ ਕੇ ਰੱਖਦਾ ਏ, ਅੱਖਾਂ ਮੀਟੀਆਂ ਇੱਕ ਲੱਤ ਤੇ ਖੜਿਆ, ਚਿੱਟੇ ਉਹਦਾ ਰੰਗ ਏ, ਚਿੱਟੇ ਉਹਦੇ ਖੰਭ ਨੇ। ਤੇ ਆਪਾਂ ਕਹਾਂਗੇ ਭਗਤ ਹੈ, ਭਗਤੀ ਕਰਦਾ ਪਿਆ ਜੀ। ਕਈ ਵਾਰੀ ਕੋਈ ਅੱਖਾਂ ਬੰਦ ਕਰਕੇ ਬੈਠੇ ਨਾ, ਅਸੀਂ ਸੁਭਾਵਕ ਕਹਿ ਦਿੰਦੇ ਆ ਐਵੇਂ ਬਗਲੇ ਵਾਂਗੂ ਅੱਖਾਂ ਨਾ ਬੰਦ ਕਰਕੇ ਬਹਿ। ਮਤਲਬ ਕੀ ਹੈ ਕਿ ਭਲਿਆ ਜਿਹੜਾ ਕੰਮ ਤੂੰ ਕਰ ਰਿਹਾ ਨਾ, ਇਹ ਦਿਖਾਵੇ ਵਾਸਤੇ ਕਰ ਰਿਹਾ, ਅਸਲ ਚ ਤੂੰ ਏਦਾਂ ਦਾ ਹੈ ਨਹੀਂ, ਅਸਲ ਚ ਤੇਰੀ ਏਦਾਂ ਦੀ ਬਿਰਤੀ ਹੈ ਨਹੀਂ, ਇਹ ਤੂੰ ਲੋਕ ਦਿਖਾਵਾ ਕਰ ਰਿਹਾ। ਭੇਕ ਦਿਖਾਵਾ ਜਗਤ ਕੋ ਲੋਕਣ ਕੋ ਬਸ ਕੀਨ, ਲੋਕਾਂ ਨੂੰ ਵਸ ਵਿਚ ਕਰਨ ਵਾਸਤੇ, ਦਿਖਾਵੇ ਵਾਸਤੇ ਬਗਲਾ ਬੈਠਦਾ ਏ ਤੀਰਥਾਂ ਤੇ ਜਾ ਕਰਕੇ, ਤੀਰਥਾਂ ਜਾ ਕਰਕੇ। ਪਰ ਤੀਰਥਾਂ ਜਗ ਕਰਦਾ ਕੀ ਹੈ? ਜੀਆਂ ਦਾ ਆਹਾਰ। ਜਦੋਂ ਦੇਖਦਾ ਏ ਕਿ ਮਨ ਚ ਹਲਚਲ ਹੋਈ, ਜੀ ਆਇਆ, ਫਿਰ ਅੱਖਾਂ ਵੀ ਖੁੱਲ ਜਾਂਦੀਆਂ ਨੇ, ਲੱਤ ਵੀ ਥੱਲੇ ਲੱਗ ਜਾਂਦੀ ਏ, ਖੰਭ ਵੀ ਖੁੱਲ ਜਾਂਦੇ ਨੇ, ਤੇ ਝੱਟ ਦੇਣੀ ਜੀ ਦਾ ਆਹਾਰ ਕਰ ਲੈਂਦਾ ਹੈ। ਝੱਟ ਦੇਣੀ ਮਨੁੱਖ ਦੀ ਹਾਲਾਤ ਦੱਸੇ ਨੇ ਕਿ ਲੋਕਾਂ ਨੂੰ ਦੇਖਦਾ ਸੱਜਣ ਠੱਗ ਨੂੰ, ਇਹ ਚੋਟਾਂ ਮਾਰੀਆਂ ਜਾ ਰਹੀਆਂ ਨੇ। ਉਹ ਭਲਿਆ ਦੇਖਦਾ ਤੇ ਤੂੰ ਬਗਲੇ ਵਾਂਗੂ ਆ, ਅੱਖਾਂ ਮੀਟ ਕੇ ਬੈਠਦਾ ਏ, ਤੇ ਲੁਕਾਈ ਨੂੰ ਲੁੱਟਦਾ ਏ, ਜੀਵ ਹੱਤਿਆ ਕਰਦਾ ਪਿਆ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਤੀਰਥਾਂ ਤੇ ਇਹਨਾਂ ਬੱਗਾਂ ਦਾ ਵਾਸਾ ਏ। ਹੁਣ ਸਤਿਸੰਗੀ ਜਿਹਨੂੰ ਆਪਣੇ ਆਪ ਅਸੀਂ ਖੋਜ ਕਰ ਲਈਏ ਕਿ ਕਿਤੇ ਅਸੀਂ ਐਸੇ ਤਾਂ ਨਹੀਂ, ਕਿਤੇ ਸਾਡੀ ਬਿਰਤੀ ਐਸੀ ਤੇ ਨਹੀਂ ਕਿ ਜਾਈਏ ਤਾਂ ਅਸੀਂ ਤੀਰਥਾਂ ਤੇ ਨਹਾਵਣ ਚੱਲੇ। ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਹਾਤੇ ਆ, ਦੋਏ ਭਾ ਚੜੀਅਸ ਹੋਰ। ਗਿਆ ਤੇ ਸੀ ਵੀ ਇੱਕ ਮੈਂ ਲਾ ਆਵਾਂ ਮੈਲ ਤੀਰਥ ਤੇ, ਪਰ ਮਨ ਵਿਚ ਕਪਟ ਸੀ। ਇਹ ਸਤਿਗੁਰੂ ਜੀ ਕਹਿੰਦੇ ਨੇ ਭਲਿਆ ਬੱਗੇ ਦੀ ਤਰ੍ਹਾਂ ਆਪਣਾ ਜੀਵਨ ਬਤੀਤ, ਬਗਲੇ ਦੀ ਤਰ੍ਹਾਂ ਨਾ ਤੂੰ ਬਤੀਤ ਕਰਨਾ ਕਰ।
ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਦਈਆਨਾ,
ਤੂੰ ਬਹੁਤਾ ਚੰਗਾ ਨਹੀਂ ਖਵਾਏਗਾ, ਤੇ ਬੜਾ ਸਾਫ ਸੁਥਰਾ ਏ ਤੂੰ, ਬੜਾ ਚਿੱਟਾ ਏ, ਨਹੀਂ ਤੇਰੇ ਅੰਦਰ ਕਾਲਕ ਏ, ਕਿਉਂਕਿ ਤੂੰ ਘੁੱਟ ਘੁੱਟ ਜੀਆ ਖਾਵਣੇ ਗਲੇ ਘੁੱਟ ਘੁੱਟ ਕੇ। ਸੱਜਣ ਠੱਗ ਤੂੰ ਦੁਨੀਆਂ ਦੇ ਲੁਕਾਈ ਦੇ ਗਲੇ ਘੁੱਟ ਘੁੱਟ ਕੇ ਮਾਰ ਕੇ ਮਨੁੱਖਤਾ ਨੂੰ ਮਾਰ ਦਿੰਦਾ ਸੀ। ਜਿਨ੍ਹਾਂ ਦੇ ਕੋਲ ਧਨ ਹੁੰਦਾ ਸੀ ਨਾ, ਉਹਨਾਂ ਨੂੰ ਮਾਰ ਕੇ ਖੂਹ ਵਿਚ ਸੁੱਟ ਦਿੰਦਾ ਸੀ, ਜਿਨ੍ਹਾਂ ਕੋਲ ਨਹੀਂ ਕੁਝ ਮਿਲਦਾ ਸੀ ਉਹਨਾਂ ਨੂੰ ਜਾਣ ਦਿੰਦਾ ਸੀ, ਜਿਹੜੇ ਚਲੇ ਜਾਂਦੇ ਸਨ ਉਹਦੀ ਉਸਤਤ ਕਰਦੇ ਸਨ, ਵੀ ਬੜਾ ਵਧੀਆ ਜੀ, ਰਾਤ ਰੱਖਿਆ, ਭੋਜਨ ਛਕਾਇਆ, ਬਿਸਤਰਾ ਦਿੱਤਾ, ਤੇ ਜਿਨ੍ਹਾਂ ਨੂੰ ਮਾਰ ਕੇ ਸਿੱਟ ਦਿੰਦਾ ਉਹਨਾਂ ਦਾ ਪਤਾ ਨੀ ਲੱਗਦਾ ਸੀ ਕਿਸੇ ਨੂੰ ਵੀ ਕਿੱਥੇ ਗਏ, ਕਿੱਥੋਂ ਆਏ, ਜੋ ਧਨ ਕੋਲ ਹੁੰਦਾ ਸੀ ਲੁੱਟ ਲੈਂਦਾ ਸੀਗਾ। ਤੇ ਸਤਿਗੁਰੂ ਜੀ ਇੱਥੇ ਸਮਝਾਉਣ ਦਾ ਯਤਨ ਕਰ ਰਹੇ ਨੇ, ਉਸ ਸੱਜਣ ਠੱਗ ਨੂੰ ਤੇ ਸਮਝਾ ਦਿੱਤਾ, ਹੁਣ ਸਾਨੂੰ ਵੀ ਸਮਝਾਉਣ ਦਾ ਯਤਨ ਕਰ ਰਹੇ ਨੇ ਭਈ ਤੇਰੇ ਅੰਦਰ ਵੀ ਕਿਤੇ ਸੱਜਣ ਠੱਗ ਨਹੀਂ ਬੈਠਾ, ਤੇਰੇ ਅੰਦਰ ਕਿਤੇ ਸੱਜਣ ਠੱਗ ਨਾ ਬੈਠਾ ਹੋਵੇ। ਇਸ ਸੱਜਣ ਠੱਗ ਨੂੰ ਦਸਨਾ ਕਰੀ, ਘੁੱਟ ਘੁੱਟ ਜੀਆਂ ਖਾਮਣੇ ਬੱਗੇ ਨਾ ਕਹੀ ਅੰਨ, ਬਹੁਤਾ ਸਾਫ ਸੁਥਰਾ ਨਹੀਂ ਖਵਾ ਸਕੇਗਾ ਕਿਉਂਕਿ ਘੁੱਟ ਘੁੱਟ ਕੇ ਤੂੰ ਜੀਆਂ ਦਾ ਆਹਾਰ ਕਰ ਰਿਹਾ। ਹੁਣ ਸਤਸੰਗੀ ਜਣੋ ਸਤਿਗੁਰੂ ਜੀ ਅੱਗੇ ਇੱਕ ਹੋਰ ਉਦਾਹਰਣ ਦੇ ਰਹੇ ਹਨ।
ਸਿਮਲ ਰੁਕ ਸਰੂਰ ਮੈਂ ਜਨ ਦੇਵ ਭੁਲਾਨਾ,
ਮੈਂ ਜਨ ਕਿਹਾ ਤੋਤੇ ਨੂੰ, ਤੇ ਤੋਤਾ ਵਿਚਾਰਾ ਕੀ ਕਰਦਾ ਏ, ਬੜੀ ਉਡਾਰੀ ਮਾਰਦਾ ਏ ਉੱਚੀ ਉੱਚੀ, ਕੀ ਦੇਖਦਾ ਵੀ ਉੱਚਾ ਰੁੱਖੇ ਬੜੇ ਫੁੱਲ ਸੋਹਣੇ ਲੱਗਦੇ ਪਏ ਨੇ, ਪੱਤੇ ਬੜੇ ਸੋਹਣੇ ਨੇ, ਚਲੋ ਚੱਲੀਏ ਕੁਝ ਖਾਣ ਨੂੰ ਮਿਲੇਗਾ। ਤੋਤੇ ਦਾ ਕੰਮ ਕੀ ਹੈ, ਕੁਝ ਖਾਣਾ, ਦਰਖਤ ਤੇ ਬਹਿਣਾ, ਅੰਬ ਦੇ ਦਰਖਤ ਦਰਖਤ ਤੇ ਬੈਠਾ ਤੇ ਅੰਬ ਪ੍ਰਾਪਤ ਹੋ ਗਏ, ਖਾ ਲਏ, ਭੋਜਨ ਖਾ ਲਿਆ। ਪਰ ਹੁਣ ਸਿਮਲ ਦੇ ਰੁੱਖ ਦੇ ਉੱਪਰ ਜਾ ਕੇ ਬਹਿ ਗਿਆ, ਬੈਠ ਤੇ ਗਿਆ ਜ਼ੋਰ ਲਾ ਕੇ, ਬੜੀ ਤਾਕਤ ਲਾ ਕੇ, ਉੱਚੀ ਉਡਾਰੀ ਮਾਰ ਕੇ, ਪਰ ਹੋਇਆ ਕੀ,
ਸੇ ਫਲ ਕੰਮ ਨਾ ਆਵਣੇ ਤੇ ਗੁਣ ਮੈਂ ਤਨ ਹਨ।
ਹੁਣ ਉੱਥੇ ਕੁਝ ਹੋਵੇ ਤਾਂ ਖਾਵੇ ਨਾ, ਸਿਮਲ ਰੁੱਖ ਸਰਾਇਰਾ ਅਤ ਧੀਰਜ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿੱਤ, ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇ ਪਤ, ਮਿੱਠਤ ਨੀਵੀ ਨਾਨਕਾ, ਗੁਣ ਚੰਗੇ ਆਈਆਂ ਤਤ। ਅਸਲ ਗੱਲ ਤੇ ਸਤਿਗੁਰੂ ਕਹਿੰਦੇ ਨੇ ਭਲਿਆ ਨੀਵੇਂ ਰਹਿਣ ਵਿਚ ਸੀ, ਤੂੰ ਉੱਚਾ ਦੇ ਕੇ ਚਲਿਆ ਤੇ ਗਿਆ ਪਰ ਤੈਨੂੰ ਪ੍ਰਾਪਤ ਕੁਝ ਨਹੀਂ ਹੋਇਆ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਭਲਿਆ ਤੇਰੇ ਮਨ ਦੀ ਅਵਸਥਾ ਵੀ ਕੁਝ ਇਸ ਤਰ੍ਹਾਂ ਦੀ ਹੈ, ਤੇਰੇ ਮਨ ਦੀ ਅਵਸਥਾ ਵੀ ਕੁਝ ਇਸ ਤਰ੍ਹਾਂ ਦੀ ਹੈ ਕਿ ਤੇਰੇ ਅੰਦਰ ਵੀ ਇਹੋ ਜਿਹੇ ਗੁਣ ਨੇ ਕਿ ਤੇਰੇ ਕੋਲ ਕੋਈ ਆਸ ਕਰਕੇ ਆ ਜਾਵੇ ਨਾ ਤੇ ਤੇਰੇ ਕੋਲ ਕਿਸੇ ਨੇ ਕੁਝ ਲੱਭਣਾ ਨਹੀਂ। ਲੱਗਣਾ ਤੇ ਹੈਗਾ ਤੂੰ ਬੜਾ ਧਰਮੀ, ਪਰ ਤੇਰੇ ਕੋਲ ਕੋਈ ਆ ਕੇ ਬਹਿ ਜਾਵੇ, ਤੂੰ ਰੱਬ ਦੀ ਗੱਲ ਨਾ ਸੁਣਾ ਸਕੇ, ਤੂੰ ਰੱਬ ਨਾਲ ਜੋੜ ਨਾ ਸਕੇ, ਤੇ ਜੇ ਤੂੰ ਜੋੜ ਸਕੇਗਾ ਤੇ ਫਿਰ ਸਤਿਗੁਰੂ ਕਹਿੰਦੇ ਕੋਈ ਜਨ ਹਰ ਸਿਉਂ ਦੇਵੇ ਜੋਰ, ਚਰਨ ਗਹੋ ਬਖੋ ਸੁਧ ਰਸਨਾ ਦੀਜੈ ਪ੍ਰਾਣ ਅਕੁਰ। ਤੂੰ ਤੇ ਆਪ ਖਾਲੀ ਬੈਠਾ ਏ, ਤੇਰੇ ਤਾਂ ਅੰਦਰ ਆਪ ਕੁਝ ਨਹੀਂ ਹੈਗਾ, ਤੇਰੇ ਅੰਦਰ ਗੁਣ ਨਹੀਂ ਹੈਗਾ, ਨੀਵਾਂ ਨਿਮਰਤਾ ਪਿਆਰ ਨਹੀਂ ਹੈਗਾ, ਤੇ ਤੂੰ ਕਿਸੇ ਨੂੰ ਕੀ ਦੇਵੇਗਾ, ਤੇਰਾ ਜੀਵਨ ਉਸ ਸਿਮਲ ਰੁੱਖ ਦੀ ਨਿਆਈ ਹੈ।
ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ,
ਅੰਦਲੇ ਭਾਰ ਉਠਾਇਆ। ਹੁਣ ਇੱਕ ਤਾਂ ਅਗਿਆਨਤਾ ਦਾ ਹਨੇਰਾ ਅੱਖਾਂ ਤੋਂ ਦਿਖਦਾ ਨਹੀਂ, ਤੇ ਇੱਕ ਭਾਰ ਜਿਆਦਾ ਚੱਕ ਲਿਆ ਏ, ਤੇ ਇੱਕ ਜਿਹੜੀ ਵਾਟ ਏ ਉਹ ਬਹੁਤ ਲੰਬੀ ਏ, ਬਹੁਤ ਲੰਬੀ ਏ। ਵਿਕਾਰਾਂ ਰੂਪੀ ਭਾਰ ਚੱਕ ਲਿਆ, ਤੇ ਵਿਕਾਰਾਂ ਰੂਪੀ ਭਾਰ ਚੱਕ ਕੇ ਹੁਣ ਤੁਰਿਆ ਨਹੀਂ ਜਾਂਦਾ, ਅੰਦਲੇ ਅਗਿਆਨਤਾ ਦਾ ਹਨੇਰਾ ਏ, ਰੋਸ਼ਨੀ ਨਹੀਂ ਨਾ ਹੈਗੀ। ਰੋਸ਼ਨੀ ਹੋਵੇ, ਗਿਆਨ ਹੋਵੇ ਤੇ ਬੰਦਾ ਤੁਰ ਲਵੇਗਾ, ਹੁਣ ਨਾ ਗਿਆਨ ਏ ਨਾ ਰੋਸ਼ਨੀ ਏ, ਭਾਰ ਵੀ ਸਿਰ ਤੇ ਜਿਆਦਾ ਏ, ਤੇ ਜਿਹੜੀ ਉੱਚਾ ਜਿਹੜਾ ਰਸਤਾ ਏ ਉਹ ਲੰਬਾ ਏ ਉੱਚਾ ਏ, ਹੁਣ ਚੜਿਆ ਨੀ ਜਾਂਦਾ ਪਿਆ, ਚੜਿਆ ਕਿਵੇਂ ਜਾਵੇ। ਸਤਿਸੰਗ ਜੀ ਆਪਾਂ ਕਹਿੰਦੇ ਸੁਰਤ ਚੜਦੀ ਨੀ, ਸੁਰਤ ਜੁੜਦੀ ਨੀ, ਕਿਵੇਂ ਜੁੜੇ, ਸੁਰਤ ਤੇ ਭਾਰ ਕਿੰਨਾ ਪਾਈ ਬੈਠੇ ਆਪਾਂ, ਕਿੰਨੀਆਂ ਚਿੰਤਾਵਾਂ ਦਾ ਭਾਰ, ਕਿੰਨੇ ਵਿਕਾਰਾਂ ਦਾ ਭਾਰ, ਕਿੰਨੀਆਂ ਠੱਗੀਆਂ ਚੋਰੀਆਂ ਦਾ ਭਾਰ। ਪਹਿਲਾਂ ਭਾਰ ਲਾਉਣਾ ਪਵੇਗਾ, ਪਹਿਲਾਂ ਭਾਰ ਹਲਕਾ ਕਰਨਾ ਪਵੇਗਾ, ਫਿਰ ਜਦੋਂ ਆਪਾਂ ਤੁਰਾਂਗੇ ਪਰਮੇਸ਼ਵਰ ਪਰਮਾਤਮਾ ਦੇ ਰਸਤੇ ਤੇ ਨਾ, ਫਿਰ ਤੁਰਨਾ ਸੌਖਾ ਹੋ ਜਾਵੇਗਾ।
ਅੱਖੀ ਲੋੜ ਨਾਲ ਹੋ ਚੜ ਲੰਗਾ ਤਿੱਤ,
ਕਿਵੇਂ ਕਿਸ ਤਰ੍ਹਾਂ ਮੈਂ ਇੰਨੀ ਉਚਾਈ ਦੇ ਉੱਪਰ ਚੜਨਾ ਕਰਾਂ।
ਚਾਕਰੀਆਂ ਚੰਗਿਆਈਆਂ
ਚਾਕਰੀਆਂ, ਖੁਸ਼ਾਮਦੀ ਦੀ ਭਾਵ ਕਿਸੇ ਦੀ ਚਾਕਰੀ ਕਰਨੀ, ਵੀ ਕੋਈ ਕਵੇ ਉਹਦੇ ਅੱਗੇ ਜੀ ਹਜੂਰੀ ਕਰੀ ਜਾਣਾ। ਚੰਗੇ ਆਈਆਂ ਅਵਰ ਸਿਆਣਪ ਕਿੱਤ, ਬੜੀਆਂ ਮਨੁੱਖ ਸਿਆਣਪਾਂ ਵਰਤਦਾ ਹੈ, ਬੜੀਆਂ ਚਤਰਾਈਆਂ ਵੀ ਕਰਦਾ ਹੈ, ਬੜੀਆਂ ਚੰਗਿਆਈਆਂ ਵੀ ਆਪਣੀਆਂ ਲੁਕਾਈ ਸਾਹਮਣੇ ਰੱਖਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ, ਭਲਿਆ ਤੇਰੀਆਂ ਚਤਰਾਈਆਂ, ਤੇਰੀਆਂ ਚੰਗਿਆਈਆਂ, ਤੇਰੀਆਂ ਸਿਆਣਪਾਂ ਕਿਤੇ ਕੰਮ ਨਾ ਆਈਏ। ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈਏ, ਕਿਸੇ ਵੀ ਕੰਮ ਨਹੀਂ ਆਉਣੀਆਂ ਤੇਰੀਆਂ ਚਤੁਰਾਈਆਂ, ਤੇਰੀਆਂ ਵਡਿਆਈਆਂ ਜਿਹੜੀਆਂ ਤੂੰ ਆਪਣੇ ਆਪ ਨੂੰ ਉਭਾਰਨ ਦੀ ਖਾਤਰ ਕਰ ਰਿਹਾ ਹੈ। ਭਲਿਆ ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈ। ਤੁੱਠਾ ਸਾਹਿਬ ਪਰਮਾਤਮਾ ਤਰੁੱਠ ਕੇ ਜੋ ਦੇਵੇ ਨਾ ਉਹੀ ਸੁੱਖ ਹੈ। ਤੇਰੀਆਂ ਚਤੁਰਾਈਆਂ, ਤੇਰੀਆਂ ਸਿਆਣਪਾਂ ਕਿਸੇ ਵੀ ਕੰਮ ਨਹੀਂ ਆਉਣੀਆਂ। ਤੇ ਸਤ ਸੰਗੀ ਜਨੋ ਇਹ ਸੱਚ ਹੈ, ਜਿੰਨੀਆਂ ਮਰਜ਼ੀ ਅਸੀਂ ਚਤੁਰਾਈਆਂ ਕਰ ਲਈਏ, ਸਿਆਣਪਾਂ ਕਰ ਲਈਏ, ਕਿਤੇ ਕੰਮ ਨਹੀਂ ਆਉਣ ਵਾਲੀ ਹੈ। ਪਰਮਾਤਮਾ ਦੇ ਹੋ ਜਾਈਏ, ਪਰਮਾਤਮਾ ਦੇ ਨਾਮ ਨਾਲ ਜੁੜ ਜਾਈਏ। ਸਤਿਗੁਰੂ ਕਹਿੰਦੇ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਇੱਕ ਵੀ ਤੇਰੇ ਨਾਲ ਨਹੀਂ ਚੱਲਣੀ। ਕਿਉਂ ਸਮੇਂ ਸਿਆਣਪਾਂ ਚਤੁਰਾਈਆਂ ਕਰਦਾ ਪਿਆ, ਕਿਉਂ ਨੀ ਰੱਬ ਦੇ ਨਾਮ ਨੂੰ ਜਪਦਾ ਪਿਆ, ਕਿਉਂ ਨੀ ਰੱਬ ਦੇ ਨਾਮ ਨੂੰ ਧਿਆਉਂਦਾ ਪਿਆ। ਮਨੁੱਖ ਚਤੁਰਾਈ ਕਰਦਾ ਹੈ, ਬਚਪਨ ਆਇਆ ਕਹਿੰਦਾ ਚਲੋ ਜਵਾਨੀ ਆਏਗੀ, ਜਵਾਨੀ ਤੋਂ ਬਾਅਦ ਦੇਖਾਂ, ਜਵਾਨੀ ਵੀ ਲੰਘ ਗਈ, ਬੁਢੇਪਾ ਆ ਗਿਆ। ਹੁਣ ਬੁਢੇਪੇ ਚ ਆ ਕੇ ਵੀ ਹਜੇ ਨੀ ਮਨ ਟਿਕਿਆ, ਕਹਿਣ ਲੱਗਾ ਵੀ ਪੁੱਤ ਦਾ ਤੇ ਮੈਂ ਸਵਾਰ ਦਿੱਤਾ ਵਾ, ਪੋਤਰਿਆਂ ਦਾ ਵੀ ਸਵਾਰ ਦੇਵਾਂ, ਪੋਤਰਿਆਂ ਦਾ ਵੀ ਸਵਾਰ ਦੇਵਾਂ, ਭਾਵ ਉਹਨਾਂ ਦਾ ਵੀ ਕੰਮ ਕਾਰ ਧਨ ਦੌਲਤ ਉਹਨਾਂ ਨੂੰ ਵੀ ਟਿਕਾਣੇ ਲਾਵਾਂ, ਤੇ ਫਿਰ ਜਾ ਕੇ ਦੇਖਾਂਗੇ, ਫਿਰ ਰੱਬ ਦਾ ਨਾਮ ਜਪਾਂਗੇ। ਹੁਣ ਚਤੁਰਾਈਆਂ ਹੀ ਕਰਦਾ ਕਰਦਾ, ਸਿਆਣਪਾਂ ਹੀ ਕਰਦੇ ਕਰਦੇ ਨੇ ਜੀਵਨ ਆਪਣਾ ਜਿਹੜਾ ਹੀ ਉਹ ਨਿਰਵਾਹ ਕਰ ਲਿਆ, ਤੇ ਪਤਾ ਉਦੋਂ ਲੱਗਿਆ ਜਦੋਂ ਅਚਿੰਤੇ ਬਾਜ ਆ ਕੇ ਪੈ ਗਏ, ਜਦੋਂ ਚਿੰਤੇ ਬਾਜ ਪੈ ਗਏ। ਤੇ ਉਹਨਾਂ ਨੇ ਪੁੱਛਿਆ ਵੀ ਨਾ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ। ਹੁਣ ਮੌਤ ਥੋੜਾ ਪੁੱਛਦੀ ਏ ਵੀ ਮੈਂ ਆਵਾਂ ਕਿ ਨਾ ਆਵਾਂ, ਉਹਨੇ ਤਾਂ ਆ ਹੀ ਜਾਣਾ ਹੈ। ਸਮਾਂ ਅਸੀਂ ਕੋਈ ਨੀ ਜਾਣਦੇ, ਨਾ ਮੈਂ ਜਾਣਾ ਨਾ ਤੁਸੀਂ ਜਾਣੋ ਵੀ ਕਿਤਨਾ ਹੈ। ਅੱਜ ਦਾ ਸਵਾਸ ਅਸੀਂ ਲੈ ਰਹੇ ਹਾਂ ਇਹ ਇੱਕ ਹੀ ਹੈ, ਇੱਕ ਸਵਾਸ, ਅਗਲੇ ਸਵਾਸ ਦਾ ਸਾਨੂੰ ਨਹੀਂ ਪਤਾ। ਹਮ ਆਦਮੀ ਹਾਂ ਇੱਕ ਦਮੀ, ਇੱਕ ਦਮ ਦਾ ਕੰਮ ਹੈ, ਤੇ ਇੱਕ ਦਮ ਦੇ ਵਿੱਚ ਹੀ ਰੱਬ ਦਾ ਨਾਮ ਹੈ। ਇੱਕ ਦਮ ਵਿੱਚ ਵਾਹਿਗੁਰੂ ਕਹਿ ਲੋ, ਰਾਮ ਕਹਿ ਲੋ, ਅੱਲਾ ਕਹਿ ਲੋ, ਇੱਕ ਦਮ ਲੱਗੇਗਾ। ਹੁਣ ਇਸ ਇੱਕ ਦਮ ਨੂੰ ਨਹੀਂ ਸੰਭਾਲ ਪਾ ਰਹੇ ਆਪਾਂ, ਵੀ ਇੱਕ ਦਮ ਦੀ ਸੰਭਾਲ ਕਰ ਲਈਏ, ਆਪਣੇ ਜੀਵਨ ਨੂੰ ਸਫਲ ਕਰ ਲਈਏ। ਮਨੁੱਖਾਂ ਦੇ ਹੀ ਜੋ ਅਸਾਂ ਨੂੰ ਦੁਰਲੱਭ ਜਿਹਨੂੰ ਕਹਿ ਰਹੇ ਹਾਂ ਨਾ, ਇਹਦਾ ਮਨੋਰਥ ਹੈ। ਪਰ ਅਸੀਂ ਮਨੋਰਥ ਛੱਡ ਕੇ ਚਤੁਰਾਈਆਂ ਚ ਪੈ ਗਏ, ਸਿਆਣਪਾਂ ਚ ਪੈ ਗਏ। ਸਤਿਗੁਰੂ ਕਹਿੰਦੇ ਭਲਿਆ ਮਨੋਰਥ ਨੂੰ ਸਮਝਣਾ ਕਰ, ਇਸ ਦਾ ਮਨੋਰਥ ਹੈ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮਿਲ, ਸਾਧ ਸੰਗਤ ਭਜ ਕੇਵਲ ਨਾ। ਪਰਮਾਤਮਾ ਦਾ ਨਾਮ ਜਪਣਾ ਤੇਰਾ ਮੁੱਖ ਮਨੋਰਥ ਹੈ।
ਨਾਨਕ ਨਾਮ ਸੰਭਾਲ ਤੂੰ, ਬੱਦਾ ਛੁੱਟਿਆ ਹੈ ਜੁੱਤ।
ਭਲਿਆ ਜੇ ਤੇ ਬੱਜਿਆ ਹੋਇਆ ਛੁੱਟਣਾ ਚਾਹੁੰਦਾ ਹੈ ਨਾ, ਤੇ ਫਿਰ ਕੀ ਕਰ, ਨਾਨਕ ਨਾਮ ਸੰਭਾਲ ਤੂੰ, ਭਈ ਪਰਮਾਤਮਾ ਦੇ ਨਾਮ ਦੀ ਸੰਭਾਲ ਕਰ, ਪਰਮਾਤਮਾ ਦੇ ਨਾਮ ਨੂੰ ਜਪਣਾ ਕਰ। ਜੇ ਬੱਦਾ ਛੁੱਟਣਾ ਚਾਹੁੰਦਾ ਹੈ ਤੇ ਜੇ ਪਰਮਾਤਮਾ ਦੇ ਨਾਮ ਦੀ ਸੰਭਾਲਣਾ ਕੀਤੀ, ਪਰਮਾਤਮਾ ਦਾ ਨਾਮ ਨਾ ਜਪਿਆ, ਤੇ ਫਿਰ ਬੱਜ ਜਾਵੇਗਾ। ਕਿਹਦੇ ਚ, ਉਹ ਫਾਹੀਆਂ ਜਿਨ੍ਹਾਂ ਦੀ ਉਮਰ ਦਾ ਕੋਈ ਲੇਖਾ ਹੀ ਨਹੀਂ। ਕਿੰਨੀ ਉਮਰ ਹੈ, ਕਿੰਨੀ ਲੰਬੇਰੀ ਹੈ, 84 ਲੱਖ ਜੂਨ ਵਿਚ ਇਨ੍ਹਾਂ ਫਾਹੀਆਂ ਵਿਚ ਪੈ ਜਾਵੇਗਾ। ਆਪਣੇ ਜੀਵਨ ਨੂੰ ਸਫਲ ਕਰ, ਪਰਮਾਤਮਾ ਦੇ ਨਾਮ ਨੂੰ ਸੰਭਾਲਣਾ ਕਰ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ, ਸਾਥ ਤੇਰੇ ਚੱਲੇ ਨਾ ਹੀ, ਇਸ ਨਾਲ ਕਿਉਂ ਚਿਤਲਾਈਏ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ। ਭਈ ਇਹੋ ਜਿਹਾ ਕੰਮ ਨਾ ਕਰੀ ਜਿਸ ਤੋਂ ਦੋ ਬਾਅਦ ਤੈਨੂੰ ਪਛਤਾਉਣਾ ਪੈ ਜਾਵੇ। ਸਤਿਗੁਰ ਕਿਰਪਾ ਕਰਨ,
ਅਸੀਂ ਸਮਝ ਸਕੀਏ ਕਿ ਕਿਹੋ ਜਿਹੇ ਸੱਜਣ ਸਾਡੇ ਹੋਣ, ਕਿਹੜਾ ਸੱਜਣ ਹੈ ਜਿਹੜਾ ਸਾਡੇ ਨਾਲ ਸੰਗੀ ਹੋਵੇਗਾ, ਸਾਥੀ ਹੋਵੇਗਾ, ਕਿਤੇ ਐਵੇਂ ਇਸ ਤਨ ਨੂੰ ਨਾ ਧੋ ਧੋ ਕੇ ਆਪਾਂ ਸਵਾਰਦੇ ਰਹੀਏ, ਮਨ ਨੂੰ ਵੀ ਨਾਮ ਰੂਪੀ ਜਲ ਦੇ ਨਾਲ ਧੋਣਾ ਕਰੀਏ। ਸਾਹਿਬਾਂ ਦੀ ਸਿਫਤ ਸਲਾਹ ਕਰਦੇ ਆ, ਇੱਕ ਨਹੀਂ ਅਨੇਕ ਅਨੇਕ ਭੁੱਲਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣ ਯੋਗ ਕਿਰਪਾ ਕਰਕੇ ਬਖਸ਼ ਲੈਣਾ। ਕੋਟਨ ਕੋਟ ਨਵਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਸਮੁੱਚੀਆਂ ਸੰਗਤਾਂ ਦਾ, ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਆਪਣੇ ਇਸ ਸੇਵਕ ਬੱਚੇ ਨੂੰ ਇਹ ਮਾਣ ਦਿੱਤਾ ਕਿ ਆਪ ਸਭ ਸੰਗਤਾਂ ਦੀ ਸੇਵਾ ਕਰ ਸਕਿਆ ਹਾਂ। ਸੋਹਣੀਆਂ ਭੁੱਲਾਂ ਨਾਲ ਚਿਤਾਰਦੇ ਹੋਏ ਲਵਾਓ ਹਾਜ਼ਰੀ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਚਾਕਰੀਆ ਚੰਦਿਆਈਆ ਅਵਰ ਸਿਆਨ ਪਵਿੱਤ ਨਾਨਕ ਨਾਮ ਸੰਭਾਲ ਤੂੰ ਬੰਦਾ ਸੁਤ ਜੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।